ਸੰਗਤ ਸਤਿਗੁਰੂ ਜੀ ਦੀ ਭਾਲ ਕਰ ਰਹੀ ਹੈ। ਅਨੇਕ ਪ੍ਰਕਾਰ ਦੀਆਂ ਪਿਟਾਵਾਂ ਕੋਰਾਂ ਲੈ ਕੇ ਬਕਾਲੇ ਨਗਰ ਵਿੱਚ ਪਹੁੰਚ ਰਹੀ ਹੈ ਸੰਗਤ। ਪਰ ਉਧਰ ਜਿੰਨੇ ਸੋਢੀ ਨੇ ਮਸੰਦਾਂ ਨੂੰ ਆਪਣੇ ਨਾਲ ਜੋੜ ਕੇ ਆਪੋ ਗੁਰੂ ਬਣ ਬੈਠੇ ਨੇ। 22 ਮੰਜੀਆਂ ਬਾਬਾ ਬਕਾਲਾ ਸਾਹਿਬ ਵਿਖੇ ਲੱਗੀਆਂ ਨੇ। ਹਰ ਇੱਕ ਸੋਢੀ ਮਸੰਦਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜ ਕੇ ਪ੍ਰੇਰਨਾ ਕਰਦਾ ਕਿ ਮੈਨੂੰ ਗੁਰੂ ਬਣਾ ਕੇ ਪੂਜਾ ਕਰਵਾਓ। ਮਸੰਦ ਸੰਗਤ ਨੂੰ ਪ੍ਰੇਰਦੇ ਨੇ, ਇਹ ਅਸਲੀ ਗੁਰੂ। ਦੂਜਾ ਕਹਿੰਦਾ ਇਹ ਅਸਲੀ ਨੇ। ਉਹ ਸੰਗਤ ਦੇ ਵਿੱਚ ਵੀ ਦੁਚਿੱਤੀ ਹੈ, ਜਿਸ ਕੋਲ ਵੀ ਜਾਂਦੇ ਨੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ। ਸਿਆਣੇ ਸਿੱਖ ਜਿਨ੍ਹਾਂ ਕੋਲ ਦ੍ਰਿਸ਼ਟੀ ਹੈ, ਉਹ ਵੇਖਦੇ ਨੇ ਨਾ ਬਾਈਆਂ ਚੋਂ ਕੋਈ ਵੀ ਪੂਰਾ ਗੁਰੂ ਨਹੀਂ, ਸਭ ਧਨ ਦੇ ਲਾਲਚੀ ਤੇ ਧਨ ਦੇ ਲੋਭੀ ਨੇ। ਉਧਰ ਮਾਤਾ ਜੀ, ਮਾਤਾ ਨਾਨਕੀ ਜੀ ਵਿਚਾਰ ਕਰਦੇ ਨੇ, ਮੇਰੇ ਪਤੀ ਦੇਵ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀਤੇ ਬਚਨ ਹੁਣ ਪੂਰੇ ਹੋ ਗਏ ਨੇ। ਗੁਰਤਾ ਮੇਰੇ ਪੁੱਤਰ ਨੂੰ ਪ੍ਰਾਪਤ ਹੈ। 9ਵੇਂ ਪਾਤਸ਼ਾਹ ਨੂੰ ਮਾਤਾ ਜੀ ਕਈ ਵਾਰ ਬੇਨਤੀਆਂ ਕਰਦੇ ਨੇ, ਤੁਸੀਂ ਵੀ ਬਾਹਰ ਚੱਲ ਕੇ ਗੱਦੀ ਸਜਾ ਕੇ ਸੰਗਤ ਨੂੰ ਦਰਸ਼ਨ ਦਿਓ, ਸੰਗਤ ਭੁੱਲੀ ਹੋਈ ਹੈ, ਇਹਨਾਂ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ। ਮਾਤਾ ਜੀ ਦੇ ਬਚਨ ਸੁਣ ਕੇ ਸਾਹਿਬ 9ਵੇਂ ਪਾਤਸ਼ਾਹ ਅੱਗੋਂ ਕੋਈ ਜਵਾਬ ਨਹੀਂ ਦਿੰਦੇ, ਚੁੱਪ ਨੇ। 10ਵੀਂ ਰਾਸ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕੱਲ ਸੰਪੂਰਨ ਹੋਈ ਹੈ। 11ਵੀਂ ਰਾਸ, ਕਿਉਂਕਿ 12 ਰਾਸਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀ, 6 ਰੁੱਤਾਂ ਤੇ 2 ਐਨ ਨੇ, ਤੋ 11ਵੀਂ ਰਾਸ ਭਾਈ ਸਾਹਿਬ ਵਰਣਨ ਕਰ ਰਹੇ ਨੇ। ਉਹਦੇ ਆਰੰਭ ਵਿੱਚ 10 ਗੁਰੂ ਪਾਤਸ਼ਾਹੀਆਂ ਦੇ ਮੰਗਲ ਕੀਤੇ ਨੇ। ਆਓ ਸਤਿਗੁਰਾਂ ਦੇ ਮੰਗਲਾਂ ਨਾਲ ਜੁੜੀਏ। ਗੁਰੂ ਚਰਨਾਂ ਦਾ ਧਿਆਨ ਹਿਰਦਿਆਂ ਚ ਧਾਰਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ। ਇਸ਼ਟ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮੰਗਲ ਦੋਹਰਾ ਪਸਰੇ ਓ ਜਸ ਦਸ ਦਿਸ਼ਨ ਮੈਂ ਸਦਰਸ਼ ਸੁਮਨਸ ਸੇਤ।
ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮੰਗਲਾ ਚਰਨ ਕਰਦੇ ਆ ਭਾਈ ਸੰਤੋਖ ਸਿੰਘ ਜੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ, ਸਤਿਗੁਰਾਂ ਦੀ ਸਿਫਤ, ਮਹਾਰਾਜ ਜੀ ਦੀ ਵਡਿਆਈ, ਸੋਭਾ ਦਸਾਂ ਦਿਸ਼ਾਵਾਂ ਦੇ ਵਿੱਚ ਛਾਈ ਹੋਈ ਹੈ। ਕਿਵੇਂ? ਜਿਵੇਂ ਫੁੱਲਾਂ ਦੀ ਸੁਗੰਧੀ ਚਾਰੇ ਪਾਸੇ ਮਹਿਕ ਫੈਲਦੀ ਹੈ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿੱਟੇ ਰੰਗ ਦੇ ਜਿਵੇਂ ਫੁੱਲ ਖਿੜੇ ਹੁੰਦੇ ਆ ਨਾ, ਉਜਵਲ ਸਦਰਸ਼ ਸੁਮਨਸ ਸੇਤ। ਸੇਤ ਨਾਮ ਹੁੰਦਾ ਚਿੱਟੇ ਦਾ। ਚਿੱਟੇ ਰੰਗ ਦੇ ਫੁੱਲ ਜਿਵੇਂ ਖਿੜੇ ਹੁੰਦੇ ਆ, ਉਹਦੇ ਸਮਾਨ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਜੋ ਸੁਜਸ ਹੈ, ਉਹ ਦਸਾਂ ਦਿਸ਼ਾਵਾਂ ਵਿੱਚ ਛਾਇਆ ਹੋਇਆ।
ਅਜ਼ਮਤ ਜੁੱਤ ਜੀਤੇ ਓ ਜਗਤ ਸ਼੍ਰੀ ਨਾਨਕ ਸੁਖ ਦੇਤ।
ਅਜ਼ਮਤ ਦੇ ਸਹਿਤ ਮਹਾਰਾਜ ਜੀ ਨੇ, ਯਾਨੀ ਕਿ ਆਪਣੀ ਕਲਾ ਦੇ ਸਹਿਤ ਸਾਰੇ ਜਗਤ ਨੂੰ ਜਿੱਤ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ ਵੀ ਬਾਬੇ ਨੇ ਪ੍ਰਿਥਵੀ ਜਿੱਤ ਲਈ ਹੈ, 9 ਖੰਡ ਪ੍ਰਿਥਵੀ ਜਿੱਤ ਲਈ ਹੈ। ਤੋ ਕਹਿੰਦੇ ਆਪਣੀ ਕਲਾ ਸਹਿਤ ਸਾਰੇ ਜਗਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਿੱਤਿਆ ਹੈ। ਐਸੇ ਸਤਿਗੁਰੂ ਜੀ ਜੋ ਆਪਣਿਆਂ ਸਾਰਿਆਂ ਸਿੱਖਾਂ ਨੂੰ, ਸੇਵਕਾਂ ਨੂੰ, ਆਪਣਿਆਂ ਮੁਰੀਦਾਂ ਨੂੰ ਸੁਖ ਦੇਣ ਵਾਲੇ ਸੁਖ ਦਾਤੇ ਨੇ, ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਮੇਰੀ ਪ੍ਰਣਾਮ ਹੈ, ਵੰਦਨਾ ਹੈ।
ਇਸ਼ਟ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲ ਅਜਰ ਜਰਨ ਤੀਰਜ ਤਰਨ ਤਰਨ ਮਨਿੰਦ ਅਮੰਦ।
ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਮੰਗਲ ਕਰਦੇ ਨੇ ਸਤਿਗੁਰੂ ਗੁਰੂ ਅੰਗਦ ਪਾਤਸ਼ਾਹ। ਅਜਰ ਨੂੰ ਜਰ ਲੈਣ ਵਾਲੇ ਨੇ, ਅਜਰ ਜਰਨ, ਧੀਰਜ ਧਰਨ, ਧਰਤੀ ਦੇ ਸਮਾਨ ਧੀਰਜ ਨੂੰ ਤਾਰਨ ਵਾਲੇ ਹਨ। ਔਰ ਜਿਨ੍ਹਾਂ ਦੀ ਸੋਭਾ ਕਦੇ ਮੰਦ ਨਹੀਂ ਹੁੰਦੀ, ਯਾਨੀ ਕਿ ਜਿਨ੍ਹਾਂ ਦੀ ਵਡਿਆਈ, ਜਿਨ੍ਹਾਂ ਦੀ ਸੋਭਾ ਸੰਸਾਰ ਵਿੱਚ ਹਮੇਸ਼ਾ ਉਜਵਲ ਰੂਪ ਦੇ ਵਿੱਚ ਪ੍ਰਕਾਸ਼ ਰਹੀ ਹੈ।
ਸ਼੍ਰੀ ਅੰਗਦ ਪਦ ਪਦਮ ਕੋ ਨਮੈ ਮੁਕੰਦ ਆਨੰਦ।
ਐਸੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨ ਕਮਲਾਂ ਨੂੰ ਮੈਂ ਨਮਸਕਾਰ ਕਰਦਾ ਹਾਂ ਜੋ ਆਨੰਦ ਤੇ ਮੁਕਤੀ ਦੇ ਦਾਤੇ ਹਨ।
ਇਸ਼ਟ ਗੁਰੂ ਸ਼੍ਰੀ ਗੁਰ ਅਮਰਦਾਸ ਜੀ ਦਾ ਮੰਗਲ, ਭਾਨ ਸਮਾਨ ਸੋ ਗਿਆਨ ਦੇੜ ਹਾਨ ਤਿਮਰੇ ਅਗਿਆਨ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੂਰਜ ਦੇ ਸਮਾਨ ਹਨ। ਜਿਵੇਂ ਸੂਰਜ ਦੀ ਰੋਸ਼ਨੀ ਚਾਰੇ ਪਾਸੇ ਬੜੀ ਦ੍ਰਿੜ ਹੁੰਦੀ ਹੈ, ਏਦਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗਿਆਨ ਦ੍ਰਿੜ ਕਰਾਉਣ ਵਾਲੇ ਨੇ ਸੂਰਜ ਸਮਾਨ ਪ੍ਰਗਟ ਹੋ ਕੇ, ਔਰ ਆਪਣੇ ਸੇਵਕਾਂ ਦੇ ਹਿਰਦਿਆਂ ਚੋਂ, ਸਿੱਖਾਂ ਦੇ ਹਿਰਦਿਆਂ ਚੋਂ ਜਿਤਨਾ ਅਗਿਆਨਤਾ ਦਾ ਹਨੇਰਾ ਹੈ, ਉਸ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਨ ਵਾਲੇ ਹਨ।
ਅਜ਼ਮਤ ਦਾਨੀ ਅਨਿਕ ਕੇ ਸ਼੍ਰੀ ਗੁਰੂ ਅਮਰ ਸੁਜਾਨ।
ਸਤਿਗੁਰੂ ਜੀ ਅਨੇਕਾਂ ਨੂੰ ਕਲਾ ਦੇਣ ਵਾਲੇ ਨੇ, ਬਖਸ਼ਿਸ਼ਾਂ ਕਰਨ ਵਾਲੇ ਨੇ, ਅਜ਼ਮਤਾਂ ਦੇ ਦਾਤੇ ਨੇ। ਐਸੇ ਸੁਜਾਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੇਰੀ ਪ੍ਰਣਾਮ ਹੈ, ਨਮਸਕਾਰ ਹੈ।
ਇਸ਼ਟ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਮੰਗਲ, ਸੋਡੀ ਕੁਲ ਸਮ ਗਗਨ ਮੈਂ ਬਿਦ ਤੇ ਪਾਨ ਮਨਿੰਦ।
ਸੋਡੀਆਂ ਦੀ ਕੁਲ ਦੇ ਸੂਰਜ ਨੇ ਜਗਤ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਸੋਡੀ ਕੁਲ ਸਮ ਗਗਨ ਮੈਂ, ਜਿਵੇਂ ਸੋਡੀਆਂ ਦੀ ਕੁਲ ਕਹਿ ਸਕਦੇ ਹਾਂ ਵੀ ਆਕਾਸ਼ ਹੈ, ਔਰ ਉਸ ਆਕਾਸ਼ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਬਿਦ ਤੇ ਭਾਨ ਮਨਿੰਦ, ਭਾਨ ਨਾਮ ਹੁੰਦਾ ਸੂਰਜ ਦਾ, ਸੂਰਜ ਦੇ ਸਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਹਨ।
ਰਾਮਦਾਸ ਸ਼੍ਰੀ ਸਤਿਗੁਰੂ ਬੰਦੋ ਪਦ ਅਰਵਿੰਦ।
ਐਸੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਮੈਂ ਦੋਵੇਂ ਹੱਥ ਜੋੜ ਕੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਇਸ਼ਟ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਮੰਗਲ, ਦਾਸਨ ਕੀ ਫਾਸਨ ਕਟੈ ਉਪਦੇਸ਼ਤ ਸਤ ਨਾਮ।
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸਿੱਖਾਂ ਨੂੰ ਸੱਚੇ ਨਾਮ ਦਾ ਪਵਿੱਤਰ ਉਪਦੇਸ਼ ਦੇ ਕੇ ਆਪਣੇ ਸਿੱਖਾਂ ਦੇ ਸੇਵਕਾਂ ਦੇ ਗਲਾਂ ਵਿੱਚ ਪਈ ਹੋਈ ਜੰਮਾਂ ਦੀ ਫਾਹੀ ਨੂੰ ਕੱਟਣ ਵਾਲੇ ਹਨ।
ਸ਼੍ਰੀ ਅਰਜਨ ਬਰ ਜਨ ਕੁਮਤ ਤਿੰਨ ਪਦ ਪਦਮ ਪ੍ਰਣਾਮ।
ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੋ ਕੁਮਤ ਨੂੰ ਵਰਜਣ ਵਾਲੇ ਨੇ, ਆਪਣੇ ਸਿੱਖਾਂ ਦੇ ਹਿਰਦਿਆਂ ਦੀ ਕੁਮਤ ਨੂੰ, ਖੋਟੀ ਮਤ ਨੂੰ ਨਾਸ਼ ਕਰਨ ਵਾਲੇ ਨੇ, ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਤੇ ਮੇਰੀ ਨਮਾਮ ਹੈ।
ਇਸ਼ਟ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਮੰਗਲ, ਜੋਧਾ ਕ੍ਰੁਧਿਤ ਜੁੱਧ ਮੈਂ ਹਿਰਦਾ ਸਥਿਤ ਬ੍ਰਹਮ ਗਿਆਨ।
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜੋ ਜੰਗ ਦੇ ਮੈਦਾਨ ਵਿੱਚ ਮਹਾਨ ਯੋਧੇ ਹਨ, ਜੰਗ ਦੇ ਮੈਦਾਨ ਵਿੱਚ ਮਹਾਨ ਯੋਧੇ ਨੇ, ਪਰ ਯੁੱਧ ਕਰਦਿਆਂ ਵੀ ਜੰਗ ਦੇ ਮੈਦਾਨ ਵਿੱਚ ਸਤਿਗੁਰਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਸਥਿਤ ਹੈ। ਐਸੀ ਸੁੰਦਰ ਸੋਭਾ ਮਹਾਰਾਜ ਜੀ ਦੀ ਭਾਈ ਸਾਹਿਬ ਕਰ ਰਹੇ ਨੇ ਕਿ ਜੇ ਜੰਗ ਦੇ ਮੈਦਾਨ ਚ ਲੜ ਰਹੇ ਨੇ, ਯੁੱਧ ਕਰ ਰਹੇ ਨੇ, ਮਹਾਨ ਯੋਧੇ ਨੇ, ਉੱਥੇ ਸਤਿਗੁਰਾਂ ਦੇ ਹਿਰਦੇ ਚ ਜੋ ਬ੍ਰਹਮ ਗਿਆਨ ਹੈ ਉਹ ਸਥਿਤ ਹੈ, ਟਿਕਿਆ ਹੋਇਆ ਹੈ।
ਸ਼੍ਰੀ ਹਰਗੋਬਿੰਦ ਚੰਦ ਪਦ ਬੰਧਨ ਸਿਰ ਤੇ ਠਾਨ।
ਹੁਣ ਇਸ ਪੰਗਤੀ ਵਿੱਚ ਮੀਰੀ ਤੇ ਪੀਰੀ ਦੋਵੇਂ ਹੀ ਆ ਗਏ। ਮੀਰੀ ਜੰਗ ਦੇ ਮੈਦਾਨ ਚ ਯੋਧਿਆਂ ਬਣ ਕੇ ਲੜ ਰਹੇ ਨੇ, ਪੀਰੀ ਹਿਰਦੇ ਵਿੱਚ ਬ੍ਰਹਮ ਗਿਆਨ ਸਥਿਤ ਹੈ। ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੋ ਚੰਦਰਮਾ ਦੇ ਸਮਾਨ ਸੁੰਦਰ ਨੇ, ਮੈਂ ਆਪਣਾ ਸੀਸ ਨਿਵਾ ਕੇ ਉਹਨਾਂ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਇਸ਼ਟ ਗੁਰੂ ਸ੍ਰੀ ਗੁਰ ਹਰਿ ਰਾਏ ਜੀ ਦਾ ਮੰਗਲ ਕਰੇ ਰੰਕ ਰਾਜਾ ਅਧਿਕ ਅਬਲੋਂ ਵਿਦਤ ਪ੍ਰਤਾਪ।
ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਮੰਗਲ ਕਰਦੇ ਨੇ ਕਿ ਜਿਨ੍ਹਾਂ ਨੇ ਰੰਕਾਂ ਤੇ ਭਿਖਾਰੀਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਰਾਜੇ ਬਣਾ ਦਿੱਤਾ, ਜਿਹੜੇ ਹੁਣ ਤੱਕ ਵੀ ਰਾਜੇ ਨੇ, ਹੁਣ ਤੱਕ ਵੀ ਰਾਜੇ ਨੇ। ਇਹ ਬਖਸ਼ਿਸ਼ਾਂ ਸੱਤਵੇਂ ਪਾਤਸ਼ਾਹ ਨੇ ਕੀਤੀਆਂ, ਭਾਈ ਕਾਲੇ ਹੋਣਾ ਤੇ, ਬਾਬੇ ਫੂਲ ਤੇ, ਬਾਬੇ ਸੰਦਲੀ ਤੇ। ਕਹਿੰਦੇ ਜਿਨ੍ਹਾਂ ਨੇ ਰੰਕਾਂ ਤੇ ਭਿਖਾਰੀਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਰਾਜੇ ਬਣਾ ਦਿੱਤਾ, ਔਰ ਜਿਨ੍ਹਾਂ ਨੂੰ ਰਾਜੇ ਬਣਾਇਆ ਉਹ ਹੁਣ ਤੱਕ ਵੀ ਰਾਜੇ ਹਨ।
ਸ੍ਰੀ ਸਤਿਗੁਰ ਹਰਿ ਰਾਏ ਜੀ ਹਰਤਾ ਪਾਪ ਕਲਾਪ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੋ ਸਾਰਿਆਂ ਪਾਪਾਂ ਦੇ ਕਲੇਸ਼ਾਂ ਦੇ ਹਰਤਾ ਹਨ, ਸਾਰਿਆਂ ਪਾਪਾਂ ਦੇ ਨਾਸ਼ ਕਰਨ ਵਾਲੇ ਹਨ।
ਇਸ਼ਟ ਗੁਰੂ ਸ੍ਰੀ ਗੁਰ ਹਰਿ ਕ੍ਰਿਸ਼ਨ ਜੀ ਦਾ ਮੰਗਲ ਬਾਲ ਬੈਸ ਬ੍ਰਿਧ ਗਿਆਨ ਮੈਂ ਸਮਰਥ ਸ੍ਰੀ ਗੁਰਦੇਵ।
ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋ ਬਾਲ ਅਵਸਥਾ ਵਿੱਚ ਰਹੇ ਪਰ ਅੰਦਰ ਗਿਆਨ ਮਹਾਨ ਹੈ, ਬਿਰਧ ਗਿਆਨ, ਗਿਆਨ ਬੜਾ ਵੱਡਾ ਹੈ। ਸਰੀਰ ਭਾਵੇਂ ਬਾਲਕਾਂ ਵਾਲਾ ਪਰ ਹਿਰਦੇ ਚ ਗਿਆਨ ਬੜਾ ਵੱਡਾ ਹੈ। ਐਸੇ ਸਮਰੱਥ ਸ੍ਰੀ ਗੁਰਦੇਵ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਨ।
ਪਦ ਅਰਵਿੰਦਨ ਬੰਦਨਾ ਮੁਕਤ ਪਾਏ ਜਿਨ ਸੇਵ।
ਔਰ ਐਸੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਮੇਰੀ ਨਮਸਕਾਰ ਹੈ, ਜਿਨ੍ਹਾਂ ਦੇ ਚਰਨਾਂ ਦੀ ਸੇਵਾ ਕੀਤਿਆਂ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ। ਐਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਤੇ ਮੇਰੀ ਪ੍ਰਣਾਮ ਹੈ, ਨਮਸਕਾਰ ਹੈ।
ਇਸ਼ਟ ਗੁਰੂ ਸ੍ਰੀ ਗੁਰ ਤੇਗ ਬਹਾਦਰ ਜੀ ਮੰਗਲ ਹਿੰਦੂ ਧਰਮ ਤਰੁ ਮੂਲ ਕੋ ਰਾਖਿਓ ਤਰਨ ਮਜਾਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਹਿੰਦੂ ਧਰਮ ਦਾ ਜੋ ਦਰਖਤ ਹੈ ਉਹਦੀ ਜੜ, ਮੂਲ ਕਹਿੰਦੇ ਨੇ ਜੜ ਨੂੰ, ਉਹਦੀ ਜਿਹੜੀ ਜੜ ਹੈ ਉਹ ਇਸ ਹਿੰਦੁਸਤਾਨ ਦੀ ਧਰਤੀ ਤੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖੀ ਹੈ। ਹਿੰਦੂ ਧਰਮ ਰੂਪੀ ਦਰਖਤ ਦੀ ਜਿਹੜੀ ਜੜ ਹੈ, ਜੋ ਪੁੱਟੀ ਜਾਣੀ ਸੀ, ਔਰੰਗਜ਼ੇਬ ਨੇ ਪੋਟੀ ਦੇਣੀ ਸੀ, ਖਤਮ ਹੀ ਕਰ ਦੇਣੀ ਸੀ, ਅਗਰ ਉਸ ਜੜ ਨੂੰ ਰੱਖਿਆ ਇਸ ਧਰਤੀ ਤੇ ਤਾਂ ਉਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ।
ਤੇਗ ਬਹਾਦਰ ਸਤਿਗੁਰੂ ਤ੍ਰਿਣ ਸਮਾਨ ਤਨ ਡਾਰ।
ਇੱਥੇ ਬਸ ਨਹੀਂ, ਉਸ ਹਿੰਦੂ ਧਰਮ ਦੀ ਜੜ ਨੂੰ ਰੱਖਣ ਵਾਸਤੇ ਕਿ ਉਹ ਪੁੱਟੀ ਨਾ ਜਾਏ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਬਲਿਦਾਨ ਦੇ ਦਿੱਤਾ। ਐਸੇ ਮਹਾਨ ਸਤਿਗੁਰੂ ਜਿਨ੍ਹਾਂ ਨੇ ਇੱਕ ਘਾਹ ਦੇ ਕਿਣਕੇ ਸਮਾਨ ਆਪਣਾ ਸਰੀਰ ਤਿਆਗ ਦਿੱਤਾ, ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਤੇ ਜੰਜੂ ਦੀ ਰਾਖੀ ਖਾਤਰ ਆਪਣਾ ਬਲਿਦਾਨ ਦੇ ਦਿੱਤਾ, ਆਪਣੇ ਸਰੀਰ ਦੀ ਤਨ ਦੀ ਕੁਰਬਾਨੀ ਦੇ ਦਿੱਤੀ, ਐਸੇ ਜਗਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਮੇਰੀ ਪ੍ਰਣਾਮ ਹੈ, ਨਮਸਕਾਰ ਹੈ।
ਇਸ਼ਟ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ
ਸੰਦੇਸ਼ ਪਿਤਾ ਸਰਬੰਸ ਦਾਨੀ ਸਾਹਿਬੇ ਕਮਾਲ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕੇ ਧਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ हक हक आदेश गुरु गोबिंद सिंह बादशाह दरवेश गुरु गोबिंद सिंह बेकसारा यार गुरु गोबिंद सिंह रूह दर हर जिस्म गुरु गोबिंद सिंह नूर दर हर चश्म गुरु गोबिंद सिंह ऐसे महान सतगुरु गुरु कलगी धर जी दा मंगल करदे हन
सदा सुचंद आनंद में दासन ब्रिंद मुकंद
गुरु गोबिंद सिंह साहिब जी महाराज सदा सुचंद सुचंद कहंदे ने सुतंत्र नू सदा ही सुतंत्र ने महाराज सच्ची पातशाह ने किसे दी अधीनगी नहीं प्रवान कीती सुतंत्र ने सदैवी और आनंद में आनंद विच रहे चाहे आनंदपुर साहब दे शाही महला च रहे ते चाहे माछीवाड़े दे जंगलां च रहे दोनों कालां विच दोनों वेलियां विच आनंदमई रहे दासन ब्रिंद मुकंद जो अपने सारिया दासा नू मुक्ति देन वाले हन
श्री गुरु गोविंद सिंह जी बंदो जोग कर बंदे
ऐसे सतगुरु श्री गुरु गोविंद सिंह साहिब जी महाराज जी नू मैं अपने दोवें हाथ जोड़ के वंदना करदा हां नमस्कार करदा हां
अब बरनो सतगुर कथा रास एकादश माए
भाई साहब दसें पातशाहियां दा मंगल करके सतगुरुआं दे मंगलां तो बाद हुण कथा आरंभ कर दे क्योंकि दस पातशाहियां दी कथा लिखी है तो दसां दा ही मंगल कीता है मंगल करके फिर कहंदे अब बरनो सतगुरु कथा रास एकादश माह हुण मैं नौवें पातशाह गुरु तेग बहादुर साहब जी दी कथा वर्णन करदा हां ग्यारहवीं रास दे अंदर
तेग बहादुर जी जथा शुभ चरित्र किए आए
धन गुरु तेग बहादुर साहब जी महाराज जी ने जैसे शुभ चरित्र कीते ने जैसे जीवां दी कल्याण कीती है जिवें जिवें जीवां दा उद्धार कीता है किवें मेरे पातशाह जी प्रगट होए किवें श्री अमृतसर साहब गए किवें उत्थों अमृतसर साहब तो हुंदियां हुंदियां आनंदपुर साहब नगर वसाया आनंदपुर साहब नगर वसाउण तों बाद किवें मेरे गरीब नवाज साहब जी पूर्व दिशा नूं गए अनेकां थावां नूं पवित्र करदियां करदियां पटना साहब पहुंचे असाम गए कलकत्ते गए ते दूरों दरेडियों अनेकां जीवां दी कल्याण करन तों बाद किवें पातशाह दिल्ली दे चांदनी चौंक विच शहादत दा जाम प्राप्त करदे है एक एक प्रसंग भाई संतोख सिंह साहब जी कहिंदे है मैं वर्णन करन दा यतन करांगा कृपा नौवें पातशाह दी चाहीदी है
चौपाई संगत डोले कहे मसंद
संगत डोल रही है मसंदां दे कहण ते जिवें मसंद कहिंदे ने संगत उसे तरह उन्हां मसंदां दा कहना मन लैंदी है
ने प्राप्त सतगुर सुख कंद
दे मूल सतगुरु नौवें पातशाह जी संगत नूं हाले प्राप्त नहीं हो रहे
किस टिगे अपनी बिनय सुनावे
सिखां दे हिरदे डावां डोल ने बाबे बकाले पहुंचे होए ने सिख सोचदे ने किस नूं अपनियां बेनतियां करके सुनाइए किस अगे अपनियां जोदड़ियां करिए
सियाने सिख अधिक दुख पावे
इतने सियाने सियाने सिख ने ओ बड़े दुखी हुंदे ने
बीच बकाले रोर बिसाला
सारे बकाले नगर दे विच बड़ा शोर मचया होया
उतरे आन संगता जाला
संगता दूरों दरेड़ियों चल के बकाले ही उतर दिया क्योंकि पता है लगदा भी साहब नौवें पातशाह जी दे बारे जो गुरु हरकृष्ण साहब ने बचन कहे ने वो बाबा बकाला कहा इस करके जिन्नियां संगतां ने बकाले पहुंच रहियां हन
संग मसंद लाए जित जावे
और जिधर मसंद लै के जांदे ने वो संगत उसे पासे उन्हां दे नाल चल पैंदी है
बिन आनंद सोडी पुजवावे
बिना आनंद तो सोडियां दी पूजा कराउंदे आ सिख जाके उन्हां सोडियां नूं मत्था टेकदे ने जिहड़े बाई मंजियां लाई बैठे ने पर आनंद नहीं आउंदा नमस्कार करके ਉਹਨਾਂ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਆਨੰਦ ਨਹੀਂ ਵਰਤਦਾ।
ਜਿਸ ਕੋ ਮੇਲ ਆਹੇ ਜੈ ਸਾਥ,
ਜਿਹੜੇ ਜਿਹੜੇ ਮਸੰਦ ਦਾ ਜਿਸ ਨਾਲ ਕੰਟਰੈਕਟ ਹੋਇਆ ਹੋਇਆ, ਠੇਕਾ ਹੋਇਆ ਹੋਇਆ ਵੀ ਸਾਡਾ ਅੱਧ ਹੋਣਾ ਜਾਂ ਸਾਡੇ ਤਿੰਨ ਹਿੱਸੇ ਹੋਣੇ ਆ, ਉਹ ਮਸੰਦ ਸੰਗਤ ਨੂੰ ਪ੍ਰੇਰ ਕੇ ਉਸੇ ਪਾਸੇ ਲੈ ਕੇ ਜਾਂਦੇ ਨੇ।
ਪਹਿਲੇ ਜਾਏ ਸੁਣਾਵੇ ਗਾਥ,
ਉੱਥੇ ਲਿਜਾਂਦੇ ਨੇ ਲੋਕਾਂ ਨੂੰ ਜਿਹੜੀ ਸੰਗਤ ਆਉਂਦੀ ਹੈ, ਔਰ ਉਹਨਾਂ ਦੀ ਪੂਜਾ ਦੀ ਗਾਥ ਸੁਣਾਉਂਦੇ ਜੀ ਇਹ ਤਾਂ ਬੜੇ ਮਹਾਂਪੁਰਸ਼ ਨੇ, ਫਲਾਣੀ ਥਾਂ ਤੇ ਗਏ ਉੱਥੇ ਆਹ ਕੁਝ ਕੀਤਾ ਇਹਨਾਂ, ਭਾਵੇਂ ਨਾ ਵੀ ਕੀਤਾ ਹੋਵੇ। ਜਿਵੇਂ ਕਹਿੰਦੇ ਨੇ ਨਾ, ਪੀਰ ਨਹੀਂ ਉੱਡਦੇ ਮੁਰੀਦ ਉਡਾਇਆ ਕਰਦੇ ਆ। ਪੀਰ ਨੂੰ ਤਾਂ ਭਾਵੇਂ ਪਤਾ ਵੀ ਨਾ ਹੋਵੇ ਉੱਡਣ ਦਾ, ਮੁਰੀਦ ਕਹਿੰਦੇ ਸਾਡੇ ਪੀਰ ਜੀ ਤਾਂ ਬੜੇ ਉੱਡਦੇ ਨੇ, ਬੜੇ ਵਧੀਆ ਨੇ। ਉਦਾਂ ਇਹ ਗੱਲਾਂ ਸੁਣਾਉਂਦੇ ਸੰਗਤ ਨੂੰ ਔਰ ਉਹਨਾਂ ਦੀ ਪੂਜਾ ਕਰਾਉਂਦੇ ਨੇ।
ਇਹ ਗੁਰ ਪੂਰਨ ਅਜ਼ਮਤਵੰਤਾ,
ਇਹ ਗੁਰੂ ਪੂਰਨ ਹੈ, ਅਜ਼ਮਤਵਾਨ ਹੈ, ਕਰਾਮਾਤੀ ਹੈ, ਇਹਦੇ ਕੋਲ ਪੂਰਨ ਕਰਾਮਾਤ ਹੈ।
ਪੂਰੇ ਕਾਮਨਾ ਜੋ ਚਿਤਵੰਤਾ,
ਜੋ ਇਹਦੇ ਕੋਲ ਆ ਕੇ ਤੁਸੀਂ ਕਾਮਨਾ ਕਰੋਗੇ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਏਜੰਟ ਹੁੰਦੇ ਅੱਜ ਕੱਲ ਵੀ ਨਾ ਕੱਚੇ ਪਿੱਲਿਆਂ ਦੇ ਬੜੇ ਏਜੰਟ ਤੁਰੇ ਫਿਰਦੇ ਆ, ਬੜਿਆਂ ਨੂੰ ਗੁਮਰਾਹ ਕਰਦੇ। ਆਹ ਕਹਿੰਦੇ ਜੀ ਸਾਡੇ ਗੁਰੂ ਜੀ, ਉਹਨਾਂ ਦਾ ਆਹ ਉਪਦੇਸ਼ ਹੈ ਜੀ, ਉਹ ਇਹੋ ਜੀ ਕਲਾ ਵਾਲੇ ਨੇ ਜੀ, ਉਹ ਦੇਖ ਦੁੱਖ ਦੂਰ ਕਰਦੇ ਆ ਜੀ, ਏਦਾਂ ਹੀ ਇਹ ਪ੍ਰਚਾਰ ਕਰ ਰਹੇ ਨੇ।
ਅਬ ਗਾਦੀ ਪਰ ਇਸ ਕੋ ਜਾਨੋ,
ਇਹੀ ਇਸ ਵੇਲੇ ਗੱਦੀ ਦੇ ਮਾਲਕ ਨੇ, ਬਾਕੀ ਤਾਂ ਇਹ ਸਾਰੇ ਪਖੰਡੀ ਬੈਠੇ ਹੋਏ ਨੇ।
ਹੱਥ ਜੋੜ ਤਨ ਦਿਓ ਸਨਮਾਨੋ,
ਆਓ ਜੀ ਆਓ ਹੱਥ ਜੋੜ ਕੇ ਇਹਨਾਂ ਦਾ ਸਨਮਾਨ ਕਰੋ, ਜੋ ਪੈਸੇ ਭੇਟਾ ਕਰਨੇ ਨੇ ਇਹਨਾਂ ਨੂੰ ਭੇਟ ਕਰੋ।
ਕਰੋ ਪ੍ਰਸੰਨ ਸੁਭਾ ਛੁਤ ਪਾਵੋ,
ਇਹਨਾਂ ਨੂੰ ਪ੍ਰਸੰਨ ਕਰੋ, ਜੋ ਚਾਹੀਦਾ ਇਹਨਾਂ ਕੋਲੋਂ ਤੁਹਾਨੂੰ ਪ੍ਰਾਪਤ ਹੋਵੇਗਾ।
ਨਿਸ ਦਿਨ ਮਨ ਮੈਂ ਚਰਨ ਮਨਾਵੋ,
ਰਾਤ ਦਿਨ ਇਹਨਾਂ ਦੇ ਚਰਨ ਮਨਾਉਣੇ ਆ ਮਨ ਚ, ਇਹਨਾਂ ਦੇ ਚਰਨਾਂ ਨੂੰ ਅਰਾਧਣਾ ਰਾਤ ਦਿਨ।
ਕਹੇ ਮਸੰਦਨ ਕੇ ਲਗ ਕਰਕੇ,
ਸੰਗਤ ਮਸੰਦਾਂ ਦੇ ਕਹਿਣ ਕਰਕੇ, ਜਿਵੇਂ ਮਸੰਦ ਕਹਿੰਦੇ ਨੇ ਉਹਨਾਂ ਦੇ ਕਹਿਣ ਮੁਤਾਬਕ।
ਅਰਪੈ ਵਸਤੂ ਧਨ ਗਨ ਧਰਕੇ,
ਪੈਸੇ ਅਰਪਣ ਕਰਦੇ ਆ, ਮਾਇਆ ਭੇਟ ਕਰਦੇ ਆ, ਬਹੁਤ ਸਾਰੀਆਂ ਭੇਟਾਵਾਂ ਇਹਨਾਂ ਨੂੰ ਭੇਟਾ ਕਰਦੇ ਨੇ।
ਤਉ ਆਨੰਦ ਨ ਪ੍ਰਾਪਤ ਹੋਈ,
ਫਿਰ ਵੀ ਸੰਗਤ ਨੂੰ ਆਨੰਦ ਪ੍ਰਾਪਤ ਨਹੀਂ ਹੁੰਦਾ। ਜੋ ਗੁਰੂ ਦੇ ਦਰਸ਼ਨ ਕਰਕੇ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ ਧਨ ਸੁਵੇਲਾ, ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਣਾ। ਉਹ ਆਨੰਦ ਕਿੱਥੇ ਵਰਤੇ? ਜੋ ਗੁਰੂ ਸਾਹਿਬ ਦੇ ਦਰਸ਼ਨਾਂ ਚੋਂ ਸਿੱਖਾਂ ਨੂੰ ਮਹਿਸੂਸ ਹੁੰਦਾ ਹੈ, ਉਹ ਨਹੀਂ ਮਹਿਸੂਸ ਹੋ ਰਿਹਾ। ਹਾਂਜੀ,
ਪੂਰੇ ਨ ਮਨ ਕੀ ਕਾਮਨ ਕੋਈ,
ਕਿਸੇ ਕੋਲੋਂ ਮਨ ਦੀ ਕੋਈ ਕਾਮਨਾ ਪੂਰੀ ਨਹੀਂ ਹੁੰਦੀ। ਲੱਕੜ ਦੀ ਬਿੱਲੀ ਬਣਾ ਲਈ ਤਾਂ ਉਹ ਤਾਂ ਬੈਠ ਗਈ, ਮਿਆਉ ਨਹੀਂ ਨਾ ਕਹਿ ਸਕਦੀ। ਹੁਣ ਇਹਨਾਂ ਵਿੱਚੋਂ ਕੌਣ ਕਿਸ ਦੀ ਕਾਮਨਾ ਪੂਰੀ ਕਰ ਸਕਦਾ? ਕਿਸੇ ਚ ਇੰਨੀ ਸ਼ਮਤਾ ਨਹੀਂ।
ਦੇ ਕਰ ਰਿਦੇ ਬੇਸੂਰਤ ਫੇਰ,
ਸਿੱਖ ਜਦੋਂ ਉਹਨਾਂ ਕੋਲ ਜਾਂਦੇ ਆ ਨਾ ਮਸੰਦਾਂ ਦੇ ਕਹਿਣ ਤੇ, ਜਿਹੜੀ ਭੇਟਾ ਉਹਨਾਂ ਨੂੰ ਭੇਟ ਵੀ ਕਰ ਦਿੰਦੇ, ਬਾਅਦ ਵਿੱਚ ਮਨ ਚ ਪਛਤਾਉਂਦੇ ਨੇ।
ਦੂਸਰ ਕੋ ਪੂਜਤ ਨਰ ਫੇਰ,
ਅੱਗੇ ਕੁਝ ਦੂਰੀ ਤੇ ਦੂਜੇ ਦੀ ਪੂਜਾ ਹੁੰਦੀ ਆ, ਕਹਿੰਦੇ ਲੱਗਦਾ ਤਾਂ ਉਹ ਸੀ, ਅਸੀਂ ਭੁਲੇਖੇ ਨਾਲ ਇਹਨੂੰ ਮਾਇਆ ਦੇ ਬੈਠੇ। ਭੁੱਲੇ ਹੋਏ, ਸੰਗਤ ਨੂੰ ਪਤਾ ਹੀ ਨਹੀਂ ਲੱਗ ਰਿਹਾ, ਕਹਿੰਦੇ ਉਹਦਾ ਚਿਹਰੇ ਤੇ ਜ਼ਿਆਦਾ ਆਭਾ ਲੱਗਦੀ ਹੈ, ਉਹਦੇ ਕੋਲ ਬੰਦੇ ਜ਼ਿਆਦਾ ਇਕੱਠੇ ਹੋਏ ਹੋਏ ਨੇ, ਉਹਦੇ ਕੋਲ ਜ਼ਿਆਦਾ ਪੂਜਾ ਹੋ ਰਹੀ ਹੈ। ਏਦਾਂ ਦੇ ਕੇ ਉਹਦੇ ਕੋਲ ਵੀ ਜਾਂਦੇ, ਥੋੜੀ ਬਹੁਤੀ ਮਾਇਆ ਭੇਟ ਕਰਦੇ, ਫਿਰ ਤੀਜੇ ਵੱਲ ਵੇਖਦੇ, ਕਹਿੰਦੇ ਉਹ ਜ਼ਿਆਦਾ ਲੱਗਦਾ ਕਰਾਮਾਤੀ ਜਿਹਾ। ਸੰਤੁਸ਼ਟੀ ਨਹੀਂ ਹੁੰਦੀ ਕਿਤੇ।
ਆਪਸ ਮੈਂ ਸਿੱਖ ਮਿਲ ਮਿਲ ਕਹੇ,
ਸਿੱਖ ਆਪੋ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਨੇ।
ਅਰਪ ਅਕੋਰ ਨਾ ਨਿਰਨੇ ਲਹੇ,
ਭੇਟਾਵਾਂ ਭੇਟ ਕਰਕੇ ਵੀ ਕੋਈ ਲਾਗੇ ਸਿੱਖ ਬੈਠਾ ਹੁੰਦਾ, ਕਹਿੰਦਾ ਮੈਂ ਉਹਦੇ ਕੋਲ ਹੀ ਜਾ ਕੇ ਆਇਆ ਬਈ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਵੀ ਉਹਨੂੰ ਭੇਟਾ ਕਰਨੀ ਸੀ, ਕਹਿੰਦੇ ਉਹਦੇ ਕੋਲ ਮੈਂ ਜਾ ਕੇ ਆਇਆ, ਪਰ ਮੇਰੀ ਵੀ ਮਨ ਦੀ ਉਹਦੇ ਕੋਲੋਂ ਸੰਤੁਸ਼ਟੀ ਨਹੀਂ ਹੋਈ। ਕਹਿੰਦਾ ਉਹ ਤੀਜੀ ਥਾਂ ਤੇ ਜਿਹੜਾ ਉਹ ਬੈਠਾ, ਉੱਥੋਂ ਵਿੱਚੋਂ ਸੰਗਤ ਵਿੱਚੋਂ ਕੋਈ, ਉਹ ਕਹਿੰਦਾ ਉਹਦੇ ਕੋਲ ਮੈਂ ਜਾ ਕੇ ਆਇਆ। ਪਰ ਸੰਤੁਸ਼ਟੀ ਨਹੀਂ ਹੋ ਰਹੀ ਕਿਸੇ ਦੀ।
ਕਹੇ ਮਸੰਦਨ ਕੇ ਹਮ ਦੇਤ,
ਮਸੰਦਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਅਸੀਂ ਧਨ ਦੇ ਰਹੇ ਹਾਂ।
ਗੁਰ ਕੋ ਦੀਨੈ ਰੱਖੇ ਨਿਕੇਤ,
ਸਿੱਖਾਂ ਦੀ ਭਾਵਨਾ, ਗੁਰੂ ਸਾਹਿਬ ਜੀ ਦਾ ਜਿਹੜਾ ਕੌਡੀ ਪੈਸਾ ਜੋ ਵੀ ਘਰ ਚ ਹੈ ਸਿੱਖ ਘਰ ਚ ਨਹੀਂ ਰੱਖਦੇ, ਉਹ ਕਹਿੰਦੇ ਮਹਾਰਾਜ ਜੀ ਨੂੰ ਭੇਟ ਕਰ। ਦਸਵੰਧ ਦੀ ਜੋ ਮਾਇਆ, ਉਹ ਦਸਵੰਧ ਗੁਰੂ ਸਾਹਿਬ ਜੀ ਦਾ ਗੁਰੂ ਚਰਨਾਂ ਵਿੱਚ ਭੇਟਾ ਕਰਨ ਦਾ ਇਹ ਭਾਵ ਹੈ, ਸਿੱਖ ਘਰ ਚ ਨਹੀਂ ਰੱਖਦੇ। ਉਹ ਕਹਿੰਦੇ ਦੇ ਦਿਓ, ਜਿਹੜਾ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਜਾਵੇ।
ਅਜ਼ਮਤ ਜੁਤ ਹਮ ਲਖੇ ਨਾ ਕੋਈ,
ਪਰ ਕੀ ਕਰੀਏ ਇਹਨਾਂ ਵਿੱਚੋਂ ਕੋਈ ਸ਼ਕਤੀ ਵਾਲਾ ਸਮਰੱਥ ਨਜ਼ਰ ਹੀ ਨਹੀਂ ਆਉਂਦਾ।
ਕਬਹੂ ਨਾ ਕੀ ਨਸ ਕਾਮਨ ਹੋਈ,
ਕਹਿੰਦੇ ਜਦੋਂ ਕਿਸੇ ਨੇ ਕੋਈ ਕਾਮਨਾ ਕੀਤੀ ਤੇ ਇਹਨਾਂ ਵੱਲੋਂ ਉਹ ਕਾਮਨਾ ਪੂਰੀ ਨਹੀਂ ਹੋਈ। ਇਹਨਾਂ ਨੇ ਕਦੇ ਨਾ ਪਹਿਲਾਂ ਕਿਸੇ ਦੀ ਕਾਮਨਾ ਪੂਰੀ ਕੀਤੀ ਹੈ ਨਾ ਹੁਣ ਕਰ ਰਹੇ ਨੇ।
ਇਮ ਸੋਢੀ ਸਭ ਆਏ ਬਕਾਲੇ,
ਏਦਾਂ ਬਹੁਤ ਸਾਰੇ ਸੋਢੀ ਜਿਹੜੇ ਨੇ ਉਹ ਬਕਾਲੇ ਆਏ ਹੋਏ ਨੇ।
ਬੈਠੇ ਮੰਜੀ ਪਾਏ ਵਿਸਾਲੇ,
ਪਾਈ ਮੰਜੀਆਂ ਲਾ ਕੇ ਬੜਾ ਵਿਸ਼ਾਲ ਪਸਾਰਾ ਪਸਾਰ ਕੇ ਆਪਣਾ ਬੈਠੇ ਹੋਏ ਨੇ।
ਸਿੱਖਨ ਕੋ ਬਿਰਮਾਵਨ ਕਰੇ,
ਸਿੱਖਾਂ ਨੂੰ ਭਰਮਾਉਂਦੇ ਹਨ।
ਦਰਬ ਲੈਣ ਕੀ ਆਸ਼ਾ ਧਰੇ,
ਮਨ ਚ ਕੇਵਲ ਪੈਸਾ ਬਟੋਰਨ ਦੀ ਆਸ ਹੈ ਇਹਨਾਂ ਦੇ ਹਿਰਦੇ ਚ।
ਦਾਸਨ ਕੀ ਸਹਾਇਤਾ ਕਾਲੇ,
ਔਰ ਜਦੋਂ ਸੇਵਾਦਾਰਾਂ ਦੀ ਦਾਸਾਂ ਦੀ ਸਹਾਇਤਾ ਦਾ ਵੇਲਾ ਹੁੰਦਾ ਹੈ।
ਕੌਣ ਕਰੇ ਬਨ ਹੈ ਤਬ ਸਿਆਲ,
ਫਿਰ ਕੌਣ ਕਿਸੇ ਇਹ ਸਹਾਇਤਾ ਕਰਨ, ਜਦੋਂ ਸੇਵਾਦਾਰ ਕਿਸੇ ਦਾਸ ਦੀ ਸਹਾਇਤਾ ਦੀ ਜ਼ਰੂਰਤ ਹੁੰਦੀ ਕੌਣ ਕਰੇ, ਉਦੋਂ ਫਿਰ ਇਹ ਸਿਆਲ ਕਹੀਏ ਗਿੱਦੜ ਬਣ ਜਾਂਦੇ ਨੇ।
ਗੁਰ ਕੇ ਹਰ ਬਿਨ ਕਿਮ ਬਨ ਆਵੇ,
ਜਦੋਂ ਤੱਕ ਗੁਰੂ ਰੂਪੀ ਬੱਬਰ ਸ਼ੇਰ ਨਹੀਂ ਆ ਜਾਂਦਾ, ਪ੍ਰਗਟ ਨਹੀਂ ਹੋ ਜਾਂਦਾ, ਉਦੋਂ ਤੱਕ ਕਿਵੇਂ ਕਿਸੇ ਸੇਵਕ ਦੀ ਸਹਾਇਤਾ ਹੋ ਸਕਦੀ ਸੀ।
ਪਾਜ ਸਾਂਗ ਕੋ ਲਗ ਨਿਭਾਵੇ,
ਹੁਣ ਇਹਨਾਂ ਦਾ ਜਿਹੜਾ ਇਹ ਪਾਜ ਹੈ ਨਾ, ਸਾਂਗ ਬਣਿਆ ਹੋਇਆ, ਇਹ ਆਖਿਰਕਾਰ ਕਦੋਂ ਤੱਕ ਰਹੇਗਾ? ਪਾਜ ਤਾਂ ਪਾਜ ਹੀ ਹੁੰਦਾ ਨਾ, ਆਖਿਰਕਾਰ ਉੱਗੜ ਹੀ ਆਉਂਦਾ। ਉੱਗੜ ਗਏ ਜੈਸੇ ਖੋਟਾ ਟੱਬੂਆ, ਆਖਿਰਕਾਰ ਜਿਹੜਾ ਪਾਜ ਆ ਉੱਗੜ ਹੀ ਆਉਂਦਾ। ਕਲਗੀਧਰ ਜੀ ਨੇ ਕੌਤਕ ਵਿਖਾਇਆ ਸੀ, ਇੱਕ ਸ਼ੇਰ ਮਾਰਿਆ, ਉਹਦੀ ਖੱਲ ਲਾ ਕੇ ਗਧੇ ਦੇ ਸਰੀਰ ਤੇ ਮੜਤੀ, ਕਦਾ ਸ਼ੇਰ ਵਰਗਾ ਹੀ ਨਜ਼ਰ ਆਵੇ। ਹੁਣ ਜਿਉਂ ਖੇਤਾਂ ਵਿੱਚ ਫਿਰਨ ਲੱਗਾ ਨਡਰ ਹੋ ਕੇ, ਲੋਕ ਡਰ ਕੇ ਦੌੜੇ ਫਿਰਨ, ਸਾਰੇ ਆਨੰਦਪੁਰ ਸਾਹਿਬ ਵਿੱਚ ਸ਼ੋਰ ਮਚਿਆ ਹੋਇਆ, ਸ਼ੇਰ ਆ ਗਿਆ, ਸ਼ੇਰ ਆ ਗਿਆ। ਗਧਾ ਨਿਡਰ ਹੋ ਕੇ ਫਿਰਦਾ ਰਿਹਾ, ਕਿਤੇ ਚੱਲਦਾ ਚੱਲਦਾ ਉਹਨੂੰ ਆਪਣੇ ਘੁਮਿਆਰ ਦੀ ਯਾਦ ਆ ਗਈ, ਉੱਥੇ ਆਇਆ ਤੇ ਪਹਿਲਾਂ ਦਾ ਘੁਮਿਆਰ ਡਰ ਗਿਆ। ਜਦੋਂ ਉਹਨੇ ਹਰਕਤਾਂ ਵੇਖੀਆਂ, ਪਛਾਣ ਲਿਆ ਵੀ ਇਹ ਤਾਂ ਕੇਵਲ ਇਹਦੇ ਸਰੀਰ ਤੇ ਖਾਲੀ ਮੜੀ, ਇਹ ਤਾਂ ਮੇਰਾ ਗਧਾ, ਉਸੇ ਵੇਲੇ ਲਾਈ ਖੱਲ ਪਾਸੇ ਕੀਤੀ, ਪਾ ਕੇ ਗਲ ਚ ਰੱਸੀ ਤੇ ਬੰਨ ਲਿਆ। ਪਾਜ ਆਖਰ ਜਿਹੜਾ ਪਾਜ ਹੁੰਦਾ ਨਾ, ਉੱਗੜ ਹੀ ਆਉਂਦਾ, ਚਾਹੇ ਉਹ ਅੱਜ ਉੱਗੜੇ। ਕਰਤੂਤਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਮੁਤਾਬਕ ਫਿਰ ਉਹ ਜ਼ਾਹਰ ਹੋ ਹੀ ਜਾਂਦਾ। ਹੁਣ ਇਹ ਪਾਜ ਕਰਕੇ ਬੈਠੇ ਤਾਂ ਐਨ ਗੁਰੂ ਬਣ ਕੇ, ਪਰ ਇਹ ਪਾਜ ਉਦੋਂ ਤੱਕ ਹੀ ਹੈ ਜਦੋਂ ਤੱਕ ਸਾਹਿਬ ਨੌਵੇਂ ਪਾਤਸ਼ਾਹ ਪ੍ਰਗਟ ਨਹੀਂ ਹੁੰਦੇ।
ਜਿਮ ਨਟ ਚੱਕਰਵਰਤ ਬਣ ਜਾਏ,
ਭਾਈ ਸਾਹਿਬ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਕੋਈ ਤਮਾਸ਼ਾ ਜਿਹਾ ਵਿਖਾਉਣ ਵਾਲੇ ਹੁੰਦੇ ਨਾ, ਨਟ ਕਹਿੰਦੇ ਨਾ ਬਾਜ਼ੀਆਂ ਪਾਉਣ ਵਾਲੇ, ਕਹਿੰਦੇ ਕੋਈ ਰਾਜਾ ਬਣ ਜੇ ਸਰੀਰ ਤੇ ਵਧੀਆ ਪੋਸ਼ਾਕ ਪਾ ਕੇ, ਸਿਰ ਤੇ ਤਾਜ ਲਾ ਕੇ, ਤੇ ਉਹ ਬਹਿ ਜੇ ਵਧੀਆ ਆਸਣ ਲਾ ਕੇ ਵੀ ਮੈਂ ਬਾਦਸ਼ਾਹ ਹਾਂ।
ਕੋ ਆਇਸ ਮਾਨੇ ਹਿਤ ਲਾਏ,
ਉਹ ਕਹੇ ਵੀ ਮੈਂ ਬਾਦਸ਼ਾਹ, ਉਹਦੀ ਕੋਈ ਆਗਿਆ ਮੰਨੇਗਾ? ਦੇਸ਼ ਵਿੱਚ ਸਭ ਨੂੰ ਪਤਾ ਵੀ ਤਾਂ ਪਾਜੀ ਹੈ, ਉਦਾਂ ਰਾਜੇ ਵਾਲਾ ਭੇਸ ਬਣਾ ਕੇ ਬੈਠਾ, ਉਹਦੀ ਆਗਿਆ ਤਾਂ ਨਹੀਂ ਨਾ ਮੰਨੇਗਾ ਕੋਈ, ਉਹਦਾ ਹੁਕਮ ਨਹੀਂ ਕੋਈ ਮੰਨੇਗਾ। ਕਹਿੰਦੇ ਉਹੀ ਹਾਲਤ ਅੱਜ ਇੱਥੇ ਹੋਈ, ਸਾਰੇ ਗੁਰੂ ਬਣ ਕੇ ਤਾਂ ਬੈਠੇ ਨੇ, ਪਰ ਇੱਕ ਗੁਰੂ ਨੇ ਜੋ ਸਿੱਖ ਦੇ ਅੰਦਰ ਸੰਤੁਸ਼ਟੀ ਪ੍ਰਦਾਨ ਕਰਨੀ ਹੈ, ਸਿੱਖ ਦੇ ਅੰਦਰ ਕਲਾ ਵਰਤਾਉਣੀ ਹੈ, ਉਹ ਇਹਨਾਂ ਚੋਂ ਕੋਈ ਵੀ ਵਰਤਾਉਣ ਜੋਗਾ ਨਹੀਂ।
ਸਤਿਗੁਰ ਬਿਨ ਸੁਰ ਆਦਿਕ ਸਾਰੇ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਜਿਤਨੇ ਸੁਰ ਆਦਿਕ ਦੇਵਤੇ ਨੇ,
ਉਹ ਆਗਿਆ ਮਾਨੇ ਅਨੁਸਾਰੇ,
ਸਾਰੇ ਇਹਨਾਂ ਪਖੰਡੀਆਂ ਦੀ ਆਗਿਆ ਥੋੜੀ ਮੰਨਣਗੇ, ਉਹ ਤਾਂ ਗੁਰੂ ਆਗਿਆ ਮੰਨਣ ਵਾਲੇ ਨੇ, ਉਹ ਤਾਂ ਗੁਰੂ ਹੁਕਮ ਦੀ ਪਾਲਣਾ ਕਰਨ ਵਾਲੇ ਨੇ।
ਦੋਹਰਾ ਤੇਗ ਬਹਾਦਰ ਧਰਮ ਤੁਜ ਧੀਰਜ ਤਰਨ ਮਨਿੰਦੇ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧਰਮ ਦੀ ਤੁਜਾ ਹਨ। ਧਰਮ ਤੁਜ, ਤੁਜ ਕਹਿੰਦੇ ਨੇ ਨਿਸ਼ਾਨ ਨੂੰ। ਧਰਮ ਦਾ ਨਿਸ਼ਾਨ ਨੇ ਮਹਾਰਾਜ ਨੌਵੇਂ ਪਾਤਸ਼ਾਹ ਸਾਹਿਬ। ਨੌਵੇਂ ਪਾਤਸ਼ਾਹ ਨਾ ਹੁੰਦੇ ਤਾਂ ਹਿੰਦੂ ਧਰਮ ਇਸ ਸੰਸਾਰ ਵਿੱਚ ਨਾ ਹੁੰਦਾ। ਸਾਹਿਬ ਜੀ ਧਰਮ ਦੀ ਤੁਜਾ ਹਨ, ਐਸੇ ਸਤਿਗੁਰੂ ਸੱਚੇ ਪਾਤਸ਼ਾਹ।
ਧੀਰਜ ਤਰਨ ਮਨਿੰਦੇ,
ਧਰਤੀ ਦੇ ਸਮਾਨ ਧੀਰਜ ਨੂੰ ਧਾਰਨ ਕਰਨ ਵਾਲੇ, ਏਦਾਂ ਕਹਿ ਸਕਦੇ ਹਾਂ। ਤੇ ਅਤ ਕਥਨੀ ਨਹੀਂ ਹੈ ਕੋਈ ਕਿ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਨੌਵੇਂ ਪਾਤਸ਼ਾਹ ਨੇ ਦੱਸੀ ਹੈ।
ਗੋਪਰਾਏ ਕੁਛ ਕਹੇ ਨੇ ਮੁਖ ਪਰ ਸਨ ਅਰਬਿੰਦ।
ਸਤਿਗੁਰੂ ਸੱਚੇ ਪਾਤਸ਼ਾਹ ਗੁਪਤ ਰਹਿੰਦੇ ਨੇ, ਕੁਝ ਨਹੀਂ ਕਹਿੰਦੇ, ਤੇ ਚਿਹਰਾ ਮੇਰੇ ਸਾਹਿਬ ਨੌਵੇਂ ਪਾਤਸ਼ਾਹ ਦਾ ਖਿੜਿਆ ਹੋਇਆ।
ਚੋਪਈ ਅੰਤਰ ਬ੍ਰਿਤੀ ਆਨੰਦ ਸੋ ਮਾਤੇ।
ਅੰਤਰ ਬ੍ਰਿਤੀ ਵਿੱਚ, ਆਨੰਦ ਵਿੱਚ ਮਹਾਰਾਜ ਨੌਵੇਂ ਪਾਤਸ਼ਾਹ ਮਾਤੇ ਕਹੀਏ ਮਸਤ ਹਨ।
ਕਿਸੋ ਨੇ ਕਿਸੇ ਹੀ ਬਿਦ ਜਾਤੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਬਾਹਰ ਕਿਸੇ ਨੂੰ ਹਾਲੇ ਕੁਝ ਨਹੀਂ ਪਤਾ। ਉਹਨਾਂ ਬਾਈ ਮੰਜੀਆਂ ਵਾਲਿਆਂ ਦਾ ਤਾਂ ਪਤਾ ਜਿਹੜੇ ਤਮਾਸ਼ਾ ਜਿਹਾ ਕਰਕੇ ਬੈਠੇ ਆ, ਪਰ ਨੌਵੇਂ ਪਾਤਸ਼ਾਹ ਜੀ ਦੇ ਬਾਰੇ ਹਾਲੇ ਕਿਸੇ ਨੂੰ ਬਾਹਰ ਨਹੀਂ ਪਤਾ।
ਕਬ ਕਬ ਤੁਰੰਗ ਅਰੂੜ ਸਿਧਾਵੇ।
ਨੌਵੇਂ ਪਾਤਸ਼ਾਹ ਇਹ ਨੀ ਵੀ ਹਮੇਸ਼ਾ ਉੱਥੇ ਹੀ ਭੌਰੇ ਚ ਹੀ ਰਹਿੰਦੇ, ਕਦੇ ਸਰੀਰ ਦੀ ਕਿਰਿਆ ਵਾਸਤੇ ਬਾਹਰ ਵੀ ਜਾਂਦੇ। ਕਦੇ ਕਦੇ ਮਹਾਰਾਜ ਨੌਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਬਾਹਰ ਨੂੰ ਜਾਂਦੇ ਹਨ।
ਤਬ ਕੋਈ ਸਿੱਖ ਦਰਸ਼ਨ ਪਾਵੇ।
ਜਾਂਦੇ ਨੇ ਉਦੋਂ ਕਦੇ ਕੋਈ ਸਿੱਖ ਸੰਗਤ ਬਹੁਤ ਹੈ, ਉਹਨਾਂ ਵਿੱਚੋਂ ਕਈ ਸਿੱਖ ਮਹਾਰਾਜ ਜੀ ਨੂੰ ਜਾਂਦਿਆਂ ਨੂੰ ਜਾਂ ਆਉਂਦਿਆਂ ਨੂੰ ਵੇਖਦੇ, ਦਰਸ਼ਨ ਕਰਦੇ ਨੇ।
ਨੈ ਮਹਿਮਾ ਜਾਣੇ ਮਨ ਮਾਈ।
ਸਤਿਗੁਰਾਂ ਦੀ ਮਹਿਮਾ ਉਹ ਆਪਣੇ ਮਨ ਚ ਨਹੀਂ ਜਾਣਦੇ, ਉਹਨਾਂ ਦੇ ਮਨ ਚ ਆ ਵੀ ਇਹ ਤਾਂ ਗੱਦੀ ਲਾ ਕੇ ਬਹਿੰਦੇ ਨੇ, ਅੰਦਰ ਹੀ ਬੈਠੇ ਨੇ। ਉਹਨਾਂ ਦੇ ਮਨ ਉਹ ਮਹਿਮਾ ਨਹੀਂ ਜਾਣ ਰਹੇ ਸਤਿਗੁਰਾਂ ਦੀ।
ਸਭ ਸੋ ਡੀਨ ਸਮਾਨ ਲਖਾਈ।
ਕਿਉਂਕਿ ਸੰਗਤ ਦੀ ਧਾਰਨਾ ਬਣ ਗਈ, ਉਹਨਾਂ ਨੂੰ ਸਾਰੇ ਸੋਢੀ ਇੱਕੋ ਜਿਹੇ ਦਿਸਦੇ ਸਨ। ਕਹਿੰਦੇ ਵੀ ਸੋਢੀ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਨੇ, ਉਹ ਸਾਰੇ ਇੱਕੋ ਜਿਹੇ। ਜਦੋਂ ਕਿਸੇ ਵੀ ਅਸੀਂ ਸੰਪਰਦਾਇਕ ਰੂਪ ਦੇ ਵਿੱਚ ਇਕੱਠਿਆਂ ਨੂੰ ਕਿਸੇ ਨੂੰ ਵੇਖਾਂਗੇ, ਉਹਨਾਂ ਚੋਂ ਕੁਝ ਬੰਦੇ ਸਾਨੂੰ ਮਲਨ ਦਿਸਣਗੇ, ਫਿਰ ਉਹ ਸਾਰੇ ਸਾਨੂੰ ਉਦਾਂ ਦੇ ਨਜ਼ਰ ਆਉਣ ਲੱਗ ਪੈਂਦੇ। ਸਾਡੀ ਧਾਰਨਾ ਇਹ ਹੈ ਵੀ ਉਹ ਸਾਰਿਆਂ ਪ੍ਰਤੀ ਉਦਾਂ ਦੀ ਬਣ ਜਾਂਦੀ, ਵੀ ਸਾਰੇ ਹੀ ਉਹੋ ਜਿਹੇ ਹੋਣਗੇ। ਮੰਨ ਲਓ ਕਿਸੇ ਜਥੇਬੰਦੀ ਵਿੱਚ ਕੁਝ ਵਿਅਕਤੀ ਮਾੜੇ ਕਿਰਦਾਰ ਦੇ ਹੁੰਦੇ ਹੈ, ਤਾਂ ਉਹਨਾਂ ਨੂੰ ਵੇਖ ਕੇ ਫਿਰ ਉਹ ਸਾਰੇ ਜਥੇਬੰਦੀ ਦੀ ਭੰਡੀ ਕਰਨੀ ਸ਼ੁਰੂ ਕਰ ਦਿੰਦੇ ਹਨ। ਕੋਈ ਸੰਪਰਦਾ ਹੈ ਜਾਂ ਕੋਈ ਇਹੋ ਜਿਹੀ ਸੰਸਥਾ ਹੈ, ਸੰਸਥਾ ਵਿੱਚ ਜਾਂ ਕਿਸੇ ਜਥੇਬੰਦੀ ਚ ਕੁਝ ਬੰਦੇ ਮਾੜੇ ਹੋ ਸਕਦੇ, ਉਹ ਸਾਰੀ ਸੰਸਥਾ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਪਰ ਇੱਥੇ ਜਿਹੜੇ ਸਿੱਖ ਸਨ, ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਰੇ ਸੋਢੀ ਇੱਕੋ ਜਿਹੇ, ਕਹਿੰਦੇ ਇਹ ਵੀ ਉਹਨਾਂ ਵਿੱਚੋਂ ਹੀ ਇੱਕ ਹੋਣਗੇ, ਨੌਵੇਂ ਪਾਤਸ਼ਾਹ ਨੂੰ ਵੀ ਉਦਾਂ ਦਾ ਹੀ ਵੇਖਦੇ ਨੇ।
ਸਦਾ ਇਕਾਂਤ ਗੁਰੂ ਭਗਵੰਤ।
ਸਤਿਗੁਰੂ ਜੀ ਸਦਾ ਇਕਾਂਤ ਚ ਰਹਿੰਦੇ ਆ, ਆਨੰਦ ਵਿੱਚ, ਜਿੱਥੇ ਮਹਾਰਾਜ ਜੀ ਦਾ ਸਥਾਨ ਹੈ ਭੋਰਾ ਸਾਹਿਬ, ਉੱਥੇ ਹੀ ਰਹਿੰਦੇ ਨੇ।
ਨਹੀਂ ਲਖਾਵੇ ਆਪਣ ਮਤੰਤ।
ਮਹਾਰਾਜ ਜੀ ਆਪਣਾ ਮਤੰਤ ਪ੍ਰਗਟ ਨਹੀਂ ਕਰਦੇ, ਜਣਾਉਂਦੇ ਨਹੀਂ।
ਤੀਰ ਮੱਲ ਕੇ ਵੱਡ ਵਿਸਤਾਰਾ।
ਸਭ ਤੋਂ ਜ਼ਿਆਦਾ ਵਿਸਥਾਰ ਅਗਰ ਇਹਨਾਂ ਸੋਢੀਆਂ ਵਿੱਚੋਂ ਕਿਸੇ ਦਾ ਹੈ ਤਾਂ ਉਹ ਬਾਬੇ ਧੀਰ ਮੱਲ ਦਾ ਹੈ।
ਗੋਪ ਗੁਰੂ ਇਤ ਧੀਰ ਮਜਾਰਾ।
ਇੱਧਰ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਸਤਿਗੁਰੂ ਜੀ ਬਿਲਕੁਲ ਹੀ ਗੁਪਤ ਹਨ।
ਕਿਤਕ ਕਾਲ ਇਮ ਜਬੋ ਬਿਤਾਇਓ।
ਇਹ ਤਾਂ ਕੁਝ ਸਮਾਂ ਇਸੇ ਕਸ਼ਮਕਸ਼ ਵਿੱਚ, ਇਸੇ ਸ਼ੋਰ ਦੇ ਵਿੱਚ ਕੁਝ ਸਮਾਂ ਬੀਤ ਗਿਆ।
ਸਿੱਖਨ ਗਨ ਜੈ ਕੈ ਡਹਿਕਾਇਓ।
ਔਰ ਸਿੱਖਾਂ ਦੇ ਹਿਰਦਿਆਂ ਵਿੱਚ ਬਹੁਤ ਜ਼ਿਆਦਾ ਡਾਵਾਂ ਡੋਲਤਾ ਜਿਹੜੀ ਹੈ ਉਹ ਬਣੀ ਹੋਈ, ਨਿਰਣਾ ਨਹੀਂ ਹੋ ਪਾ ਰਿਹਾ।
ਮਾਤ ਨਾਨਕੀ ਗੁਰ ਕੀ ਹੋਤੀ।
ਮਾਤਾ ਨਾਨਕੀ ਜੀ ਜੋ ਸਾਹਿਬ ਨੌਵੇਂ ਪਾਤਸ਼ਾਹ ਦੇ ਪੂਜਨੀਕ ਮਾਤਾ ਜੀ ਹਨ।
ਸਭ ਬਿਦ ਮੈਂ ਜੋ ਨੀਕੀ ਮਤੀ।
ਮਾਤਾ ਜੀ ਜਿਨ੍ਹਾਂ ਦੀ ਮਤ ਸਭ ਪ੍ਰਕਾਰ ਨਾਲ ਸ਼ੁਭ ਹੈ।
ਬਹੁਤ ਬਿਰਤਾਂਤ ਗੁਰਨ ਕੋ ਹੇਰਾ।
ਵੱਡਿਆਂ ਸਤਿਗੁਰਾਂ ਦੇ ਬਹੁਤ ਬਿਰਤਾਂਤ ਵੇਖੇ ਹੈ। ਗੁਰੂ ਘਰ ਵਿੱਚ ਮਾਤਾ ਜੀ ਦੀ ਸਾਰੀ ਜ਼ਿੰਦਗੀ ਬੀਤ ਗਈ ਹੈ, ਤੋ ਉਹ ਸਾਰਾ ਕੁਝ ਉਹਨਾਂ ਨੇ ਗੁਰੂ ਘਰ ਦੀ ਮਰਿਆਦਾ ਮਾਤਾ ਜੀ ਨੇ ਵੇਖੀ ਹੋਈ ਹੈ।
ਦੀਰਘ ਦਰਸਾ ਸੁਜਸ ਬਡੇਰਾ।
ਮਾਤਾ ਨਾਨਕੀ ਜੀ ਬੜੇ ਦੀਰਘ ਦਰਸ਼ੀ ਨੇ, ਲੰਮੀ ਨਜ਼ਰ ਵਾਲੇ ਨੇ ਔਰ ਵਿਚਾਰਵਾਨ ਨੇ।
ਸ਼੍ਰੀ ਗੁਰ ਹਰ ਗੋਬਿੰਦ ਕੀ ਦਾਰਾ।
ਮਾਤਾ ਜੀ ਨੂੰ ਇਹ ਮਾਣ ਪ੍ਰਾਪਤ ਰਿਹਾ ਕਿ ਉਹ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਧਰਮ ਸੁਪਤਨੀ, ਉਹਨਾਂ ਦੇ ਮਹਿਲ ਨੇ।
ਜਾਨਤ ਆਸ਼ੈ ਜਥਾ ਉਧਾਰਾ।
ਮਾਤਾ ਜੀ ਨੂੰ ਪਤਾ ਹੈ ਕਿ ਗੁਰੂ ਦੀ ਮਰਿਆਦਾ ਕੀ ਹੈ, ਗੁਰੂ ਕਿਸ ਨੂੰ ਕਹਿੰਦੇ, ਉਹਦੇ ਚ ਕੀ ਗੁਣ ਕੀ ਖਾਸੀਅਤ ਹੁੰਦੀ ਹੈ। ਮਾਤਾ ਜੀ ਨੇ ਕੋਲ ਰਹਿ ਕੇ ਵੇਖਿਆ ਛੇਵੇਂ ਪਾਤਸ਼ਾਹ ਦੇ ਮਹਿਲ ਹੋਣ ਕਰਕੇ।
ਖੇਮਾ ਆਦ ਗੁਣ ਗਨ ਕੇ ਭਵਨੋ।
ਗੁਰੂ ਵਿੱਚ ਖੇਮਾ ਕਰਨ ਦੀ ਬਿਰਤੀ ਹੈ ਕਿ ਗੁਰੂ ਵਿੱਚ ਸਾਰੇ ਸ਼ੁਭ ਗੁਣ ਜਿਹੜੇ ਨੇ ਉਹ ਨਿਵਾਸ ਕਰਦੇ ਨੇ।
ਨਿਤ ਪ੍ਰਸੰਨ ਅੰਤਰ ਬ੍ਰਿਤੀ ਰਵਨੋ।
ਗੁਰੂ ਦੀ ਬਿਰਤੀ ਅੰਤਰ ਮੁਖੀ ਰਹਿੰਦੀ ਹੈ ਔਰ ਹਮੇਸ਼ਾ ਖੇੜੇ ਚ ਰਹਿੰਦੇ ਹਨ।
ਲੱਛਣ ਹੋਤ ਗੁਰਨ ਕੇ ਜੈਸੇ।
ਗੁਰੂ ਸਾਹਿਬਾਨਾਂ ਦੇ ਲੱਛਣ ਨੇ, ਉਹਨਾਂ ਦੀਆਂ ਨਿਸ਼ਾਨੀਆਂ ਨੇ, ਉਹ ਮਾਤਾ ਜੀ ਚੰਗੀ ਤਰ੍ਹਾਂ ਜਾਣਦੇ ਨੇ।
ਸਰਬ ਪ੍ਰਕਾਰ ਜਾਣਤੀ ਤੈਸੇ।
ਸਾਰੀ ਜ਼ਿੰਦਗੀ ਗੁਰੂ ਘਰ ਚ ਰਹੇ ਨੇ, ਉਹ ਸਾਰੀ ਮਰਿਆਦਾ ਮਾਤਾ ਜੀ ਜਾਣਦੇ ਹਨ।
ਪਤੀ ਪੋਤਰਾ ਪਰ ਪੋਤਰਾ ਹੋਏ।
ਮਾਤਾ ਜੀ ਦੇ ਪਤੀ ਗੁਰੂ ਨੇ ਛੇਵੇਂ ਪਾਤਸ਼ਾਹ, ਫਿਰ ਅੱਗੋਂ ਪੋਤਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਪੋਤਰੇ ਨੇ ਨਾ, ਉਹ ਵੀ ਗੁਰੂ, ਫਿਰ ਅੱਗੇ ਪੜਪੋਤਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਗੁਰੂ ਸਨ। ਇਸ ਕਰਕੇ ਉਹਨਾਂ ਨੂੰ ਪਤਾ ਹੈ ਮਾਤਾ ਜੀ ਨੂੰ ਕਿ ਗੁਰੂ ਦੇ ਚਿੰਨ ਕੀ ਨੇ, ਗੁਰੂ ਦੀਆਂ ਨਿਸ਼ਾਨੀਆਂ ਕੀ ਨੇ। ਉਹ ਕੱਲੀ ਕੱਲੀ ਮਰਿਆਦਾ ਗੁਰੂ ਸਾਹਿਬ ਜੀ ਦੇ ਬਾਰੇ ਵਿੱਚ ਮਾਤਾ ਜੀ ਜਾਣਦੇ ਨੇ।
ਜਿਮ ਗੁਰਤਾ ਦਾਦੀ ਪਰ ਜੋਏ।
ਕੌਣ ਗੁਰਤਾ ਗੱਦੀ ਤੇ ਬਹਿ ਸਕਦਾ, ਗੁਰਤਾ ਗੱਦੀ ਦਾ ਮਾਲਕ ਕੌਣ ਹੋ ਸਕਦਾ, ਉਹਦੇ ਚ ਕੀ ਲੱਛਣ ਚਾਹੀਦੇ ਨੇ, ਕੀ ਨਿਸ਼ਾਨੀਆਂ, ਉਹਦੀ ਬਿਰਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਇਹ ਮਾਤਾ ਜੀ ਜਾਣਦੇ ਨੇ।
ਸੋ ਨਿਜ ਸੁਤ ਮੈਂ ਦੇਖਤ ਸਾਰੇ।
ਸਾਰੇ ਲੱਛਣ ਜੋ ਉਹਨਾਂ ਨੇ ਆਪਣੇ ਪਤੀ ਵਿੱਚ ਵੇਖੇ ਨੇ, ਜੋ ਆਪਣੇ ਪੋਤਰੇ ਚ ਵੇਖੇ ਨੇ, ਆਪਣੇ ਪੜਪੋਤਰੇ ਵਿੱਚ ਵੀ ਵੇਖੇ ਨੇ, ਉਹ ਸਾਰੇ ਲੱਛਣ, ਉਹ ਸਾਰੀਆਂ ਨਿਸ਼ਾਨੀਆਂ ਮਾਤਾ ਨਾਨਕੀ ਜੀ ਨੂੰ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਵੀ ਦਿਸਦੇ ਨੇ। ਉਹ ਸਾਰੇ ਗੁਣ, ਉਹ ਸਾਰੇ ਲੱਛਣ, ਉਹ ਸਾਰੀਆਂ ਨਿਸ਼ਾਨੀਆਂ ਮਾਤਾ ਜੀ ਨੂੰ ਨੌਵੇਂ ਪਾਤਸ਼ਾਹ ਵਿੱਚ ਦਿਸਦੀਆਂ ਨੇ ਔਰ ਮਾਤਾ ਜੀ ਦੇ ਅੰਦਰ ਪੱਕਾ ਨਿਰਣਾ ਹੈ। ਇਸ ਕਰਕੇ ਨਹੀਂ ਵੀ ਮੈਂ ਇਹਨਾਂ ਦੀ ਮਾਤਾ ਹਾਂ, ਮਮਤਾ ਵਸ ਹੋ ਕੇ ਨਹੀਂ, ਇੱਕ ਦੀਰਘ ਦ੍ਰਿਸ਼ਟੀ ਦੇ ਨਾਲ, ਵਿਚਾਰਵਾਨ ਦੀ ਦ੍ਰਿਸ਼ਟੀ ਦੇ ਨਾਲ, ਇੱਕ ਨਜ਼ਰੀਆ ਜਿਹੜਾ ਹੋਣਾ ਚਾਹੀਦਾ ਸਿੱਖ, ਉਸ ਨਜ਼ਰੀਏ ਨਾਲ ਮਾਤਾ ਜੀ ਜਾਣਦੇ ਨੇ ਕਿ ਉਹ ਸਾਰੀ ਮਰਿਆਦਾ, ਸਾਰੇ ਗੁਣ ਜੋ ਗੁਰੂ ਵਿੱਚ ਹੁੰਦੇ ਨੇ ਉਹ ਨੌਵੇਂ ਪਾਤਸ਼ਾਹ ਵਿੱਚ ਹਨ।
ਬਿਦਤੇ ਨੇ ਇਮ ਬਹੁਤ ਵਿਚਾਰੇ।
ਮਾਤਾ ਜੀ ਇਸ ਗੱਲ ਦੇ ਵਿਚਾਰ ਕਰਦੇ ਰਹਿੰਦੇ ਆ ਵੀ ਇਹ ਪ੍ਰਗਟ ਨਹੀਂ ਹੁੰਦੇ, ਗੁਣ ਤਾਂ ਸਾਰੇ ਇਹਨਾਂ ਕੋਲ ਨੇ, ਗੁਰੂ ਵੀ ਇਹੀ ਨੇ। ਇਸ਼ਾਰਾ ਜਿਹੜਾ ਕੀਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਹਨਾਂ ਵਾਸਤੇ ਕੀਤਾ ਕਿਉਂਕਿ ਉਦੋਂ ਹੈ ਨੀ ਇਹ ਸਨ ਬਕਾਲੇ ਚ, ਬਾਕੀ ਤਾਂ ਸਾਰੇ ਬਾਅਦ ਵਿੱਚ ਆਏ ਨੇ,
ਪਰ ਇਹ ਪ੍ਰਗਟ ਨਹੀਂ ਹੋ ਰਹੇ। ਸ਼੍ਰੀ ਗੁਰ ਹਰਗੋਬਿੰਦ ਪਤੀ ਕੇਰਾ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਸਨ,
ਪ੍ਰਥਮ ਸੁਣਿਓ ਬਚ ਕਹਿਓ ਬਡੇਰਾ।
ਬਚਨ ਮਾਤਾ ਜੀ ਨੇ ਸੁਣਿਆ ਹੋਇਆ ਹੈ, ਜਦੋਂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਤੇਰਾ ਪੁੱਤਰ ਵੀ ਗੁਰੂ ਹੋਵੇਗਾ ਸਮਾਂ ਪਾ ਕੇ।
ਤੋਵ ਸੁਤ ਹੋਏ ਗੁਰੂ ਜਗ ਪਾਰੀ, ਜਿਸ ਕੇ ਸੁਤ ਜਨਮੈ ਜਸਕਾਰੀ।
ਛੇਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਤੇਰਾ ਪੁੱਤਰ ਮਹਾਨ ਪਰਉਪਕਾਰੀ ਹੋਵੇਗਾ, ਗੁਰੂ ਹੋਵੇਗਾ, और समा पा के इना दे ग्रह विखे महान तेजस्वी पुत्र भी जन्म लवेगा जेड़ा पंथ दी साजना करेगा।
सिमर सिमर इम माता मन में,
माता जी उना सारे बचना नू याद कर दे ने, चेते कर दे ने,
चिंता बसी होत निस दिन में,
और रात दिन माता जी दे हृदय विच इसे गल दा फिकर रहिंदा है, चिंता रहिंदी है के साहब नौवें पातशाह हुण प्रगट नहीं हो रहे।
सिख संगत संसो में डोलत,
कितनियां सिख संगतां बाहर माता जी वेखदे ने भी सब संसा ग्रस्त होए डोले होए ने,
फिरता लाए न को कुछ बोलत,
फिरता प्राप्त नहीं कर रहा, कोई बोल नहीं रहा, किसे नू कुछ समझ नहीं आ रही।
बहु विचार कर एक दिन माता,
जो कुछ दिन बीत गए बहुत विचार करके एक दिन माता नानकी जी ने,
गई सपुत्र निकट सुख राता,
साहब नौवें पातशाह विराजमान सन उथे माता जी आए,
बैठ समीप माधुरी बानी,
और साहब नौवें पातशाह दे कोल बह के बड़े प्यार नल मिठी बोली विच माता जी बोले,
कै समझा आवे सुमत महानी।
महान सुमत वाले माता जी साहब नौवें पातशाह जी नू कहिंदे हन,
हे सुत तुम जग गुरु अवतारा,
कहण लगे हे पुत्र तुसी जगत दे गुरु हो और अकाल पुरख दा ही अवतार हो, गुरु अवतार हो,
मैं जानत नीके निरतारा,
गल मैं अपने हिरदे च चंगी तरह जानदी हां और मैं यही गल अपने हिरदे च निर्धारित कीती हुई है,
सम सूरज तुम दर्शन बिना,
तुहाडे सूरज समान दर्शन ने, तुहाडे सूरज समान दर्शना तो बिना,
सब मैं संसे तम पाकना,
सारी संगत दे हृदय विच संसयां दा हनेरा बनिया होया,
ने प्रकाश निश्चय को पावे,
जदों तक तुहाडे दर्शना रूपी प्रकाश नू संगत ना प्राप्त करेगी, जदों तक उना नू ए निश्चय नहीं होवेगा,
उड शरीक तुमरे दिपतावे,
उदों तक तुहाडे जिन्ने शरीक ने तारियां वांगू चमकदे रहणगे, जिवें अंधेरे च तारे चमकदे है एदा ए बार टिमटिमाउंदे रहणगे चमकदे रहणगे, जदों तक तुसी अपने दर्शना दा सूरज समान दर्शन नहीं दिंदे संगत नू,
तीर मल अब चंद मनिंद,
जिन्ने शरीक ने सोडी जिथे तारियां वांगू ने बार इना विच चन बन के प्रकाश कर रहा तीर मल,
अपनो करत प्रकाश बिलंद,
और तीर मल अपना सब तो वध प्रकाश कर रहा है, वो अपनी शोभा सब तो वध प्रगट कर रहा है,
ने बिकसत है सिख अरबिंद,
पर चन नू वेख के लाल जी कदे कमल दे फुल नहीं खिड़िया कर दे, चन नू वेख के कमल ता नहीं खिड़दा, कमल ता उदों खिड़दे ने जदों सूरज चढ़े, तुहाडे सिख कमल दे फुल्लां वांगू ने मुरझाए होए ने, वो सारे उदों खिड़नगे जदों तुसी सूरज समान हो के उना नू अपने दर्शन दियोगे,
जिन में शांति सुख मकरंद,
तुहाडे सिखां रूपी कमल दे फुल्लां विच शांति रूपी सुख जेड़ा ए मकरंद दे समान है,
संग संगता तिनके ब्रिंद,
और जिन्निया संगता ने उना दे नाल,
किम सुख पाए मनिंद मलिंद,
किवें सुख प्राप्त करन जदों तक उना नू तुहाडे दर्शन नहीं हुंदे,
चकवे संत बिरह ते दुखी,
लाल जी जेड़े संत ने चकव्या वांगू ने ते चकवे भी विछड़े होए ने रात नू, वो भी बिरह दी अग विच पए तपदे ने, वो भी तां मिलनगे जदों सूरज चढ़ेगा, जेड़े तुहाडे संत ने वो भी चकव्या दे समान बिरह दी अग्नि विच जल रहे ने और तुहाडे दर्शना दे मिलाप नू चाहुंदे हन,
बिन तुम देखे होए ना सुखी,
तुहाडे वेखे बिना तुहानू दर्श तुहाडे दर्शन कीते बिना ਉਹ ਸੁਖੀ ਨਹੀਂ ਹੋਣਗੇ, ਆਨੰਦਿਤ ਨਹੀਂ ਹੋਣਗੇ।
ਰਜਨੀ ਪਰੀ ਦੁਰਨਤਾ ਤੋਏ,
ਪਰ ਦੁਰਮਤ ਦੀ ਖੋਟੀ ਮਤ ਦੀ ਰਾਤ ਪਈ ਹੋਈ ਹੈ।
ਸਿੱਖੀ ਮਦ ਕਿਮ ਚਲਬੋ ਹੋਏ,
ਖੋਟੀ ਰਾਤ ਦੇ ਹਨੇਰੇ ਚ ਸਿੱਖੀ ਦੇ ਰਸਤੇ ਤੇ ਕਿਵੇਂ ਚੱਲਿਆ ਜਾਏਗਾ ਜਦੋਂ ਅੰਧਕਾਰ ਹੀ ਅੰਧਕਾਰ ਹੈ? ਉਸ ਹਨੇਰੇ ਵਿੱਚ ਸਿੱਖੀ ਦੇ ਰਾਹ ਤੇ ਕਿਵੇਂ ਤੁਰਿਆ ਜਾਏਗਾ?
ਗੁਰਤਾ ਗਾਦੀ ਸਿਅੰਦਨ ਮਹਾ,
ਐ ਲਾਲ ਜੀ, ਇਹ ਗੁਰਤਾ ਗੱਦੀ ਰੱਥ ਦੇ ਸਮਾਨ ਹੈ। ਜਿਵੇਂ ਸੂਰਜ ਦਾ ਰੱਥ ਹੁੰਦਾ ਹੈ ਨਾ, ਉਹ ਰੱਥ ਤੇ ਸਵਾਰ ਹੁੰਦਾ ਸੂਰਜ, ਫਿਰ ਉਹ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਵਿਚਰਦਾ ਹੈ। ਕਹਿੰਦੇ ਇਸੇ ਤਰ੍ਹਾਂ ਇਹ ਗੁਰਤਾ ਗੱਦੀ ਇੱਕ ਰੱਥ ਦੇ ਸਮਾਨ ਹੈ।
ਸੂਰਜ ਆਪ ਅਰੂੜੋ ਤਹਾਂ,
ਇਸ ਰੱਥ ਦੇ ਉੱਤੇ ਤੁਸੀਂ ਸੂਰਜ ਦੇ ਸਮਾਨ ਹੋ ਕੇ ਸਵਾਰ ਹੋਵੋ ਔਰ ਸੰਗਤ ਨੂੰ ਦਰਸ਼ਨ ਦਿਓ। ਔਰ ਆਹ ਜਿਹੜਾ ਹਨੇਰਾ ਪਸਰਿਆ ਹੋਇਆ ਦੁਰਮਤ ਦਾ, ਆਹ ਜਿਹੜੇ ਤਾਰਿਆਂ ਵਾਂਗੂ ਚਮਕ ਰਹੇ ਨੇ ਪਖੰਡੀ, ਚੰਨ ਵਾਂਗੂ ਧੀਰ ਮਲ ਪਿਆ ਚਮਕਦਾ ਹੈ, ਤੁਹਾਡੇ ਸਿੱਖ ਰੂਪੀ ਚਕਵੇ ਕਮਲ ਦੇ ਫੁੱਲ ਮੁਰਝਾਏ ਹੋਏ ਨੇ, ਸੂਰਜ ਸਮਾਨ ਰੱਥ ਤੇ ਸਵਾਰ ਹੋਵੋ ਗੁਰਤਾ ਗੱਦੀ ਤੇ, ਔਰ ਇਹਨਾਂ ਸਾਰਿਆਂ ਨੂੰ ਖੇੜਾ ਆਨੰਦ ਵਿਗਾਸ ਬਖਸ਼ਿਸ਼ ਕਰੋ।
ਪਾਏ ਪ੍ਰਕਾਸ਼ ਆਪ ਕੋ ਭਲੇ,
ਆਪ ਜੀ ਦਾ ਪ੍ਰਕਾਸ਼ ਇਹਨਾਂ ਸਾਰਿਆਂ ਨੂੰ ਪ੍ਰਾਪਤ ਹੋਵੇਗਾ।
ਸੰਗਤ ਸਭ ਸਿੱਖੀ ਮਗ ਚੱਲੇ,
ਜਿਤਨੀ ਸੰਗਤ ਜਿਨ੍ਹਾਂ ਨੂੰ ਹੁਣ ਹਨੇਰੇ ਚ ਸਿੱਖੀ ਦਾ ਰਾਹ ਨਹੀਂ ਪਿਆ ਦਿਸਦਾ, ਇਸ ਪ੍ਰਕਾਸ਼ ਪ੍ਰਾਪਤ ਕਰਕੇ ਤੁਹਾਡੇ ਨਾਲ ਮਿਲ ਕੇ ਉਸ ਰਸਤੇ ਤੇ ਚੱਲਣ ਯੋਗ ਹੋ ਜਾਣਗੇ।
ਕਿਮ ਤੁਮ ਕਹੋ ਐਸੇ ਬਣ ਆਏ,
ਤੁਸੀਂ ਜਿਵੇਂ ਕਹੋਗੇ ਵੈਸਾ ਹੀ ਬਣ ਆਵੇਗਾ।
ਲੱਖੇ ਨਰਨ ਅਲੰਬ ਸਦਾਏ,
ਲੱਖਾਂ ਲੋਕ ਤੁਹਾਡੇ ਆਸਰੇ ਤੇ ਹਨ।
ਸੁਨ ਜਨਨੀ ਕੇ ਬੈਨ ਸੁਹਾਏ,
ਮਾਤਾ ਜੀ ਦੇ ਇਹ ਬਚਨ ਸਾਹਿਬ ਨੌਵੇਂ ਪਾਤਸ਼ਾਹ ਨੇ ਸੁਣੇ।
ਬੰਧਨ ਕੀਨਸ ਗਰੀਵ ਨਿਵਾਏ,
ਮਾਤਾ ਜੀ ਨੂੰ ਮੱਥਾ ਟੇਕਿਆ ਨੌਵੇਂ ਪਾਤਸ਼ਾਹ ਨੇ, ਸੀਸ ਝੁਕਾਇਆ।
ਨੈ ਕੋ ਉੱਤਰ ਕੈਸੇ ਦੀਨਸ,
ਕੋਈ ਜਵਾਬ ਨਹੀਂ ਦਿੱਤਾ ਮਾਤਾ ਨੂੰ। ਸਾਹਿਬ ਜਾਣਦੇ ਨੇ ਹਾਲੇ ਸਮਾਂ ਆਉਣਾ ਹੈ ਪ੍ਰਗਟ ਹੋਣ ਦਾ, ਉਹ ਵੀ ਵਿਧ ਬਣਨੀ ਹੈ। ਮਾਤਾ ਜੀ ਨੂੰ ਸਤਿਗੁਰਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਅੰਤਰ ਬ੍ਰਿਤੀ ਏਕ ਰਸ ਲੀਨਸ,
ਆਪਣੀ ਅੰਤਰਮੁਖੀ ਬ੍ਰਿਤੀ ਵਿੱਚ ਇੱਕ ਰਸ ਰਸ ਮਾਣ ਰਹੇ ਨੇ।
ਜਾਨ ਨਾਨਕੀ ਸੁੱਤ ਕੇ ਮਨ ਕੀ,
ਆਪਣੇ ਪੁੱਤਰ ਦੇ ਮਨ ਦੀ ਮਾਤਾ ਨਾਨਕੀ ਜੀ ਨੇ ਜਾਣੀ ਹੈ।
ਨਈ ਕਾਮਨਾ ਜਿਨ ਪ੍ਰਗਟਨ ਕੀ,
ਮਾਤਾ ਜੀ ਇਹ ਵੀ ਜਾਣਗੇ ਵੀ ਇਹਨਾਂ ਦਾ ਮਨ ਨਹੀਂ ਹੈ ਪ੍ਰਗਟ ਹੋਣ ਨੂੰ, ਇਹ ਪ੍ਰਗਟ ਨਹੀਂ ਹੋਣਾ ਚਾਹੁੰਦੇ।
ਹਿਰਦੇ ਅਨੇਕ ਵਿਚਾਰ ਵਿਚਾਰ,
ਮਨ ਮਾਤਾ ਜੀ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦੇ ਨੇ।
ਗੁਰਬਨ ਬੈਠੇ ਤਿਮ ਉਰ ਧਾਰਤ,
ਮਨ ਚ ਹੀ ਚਾਹੁੰਦੇ ਨੇ ਬਸ ਇਹ ਗੁਰੂ ਬਣ ਕੇ ਪ੍ਰਗਟ ਹੋ ਜਾਣ। ਇਸ ਕਰਕੇ ਨੀ ਵੀ ਮੈਂ ਮਾਂ ਹਾਂ ਇਹਨਾਂ ਦੀ ਤੇ ਮੇਰਾ ਪੁੱਤਰ ਹੈ, ਇਸ ਕਰਕੇ ਕਿਉਂਕਿ ਸੰਗਤ ਬਾਹਰ ਬਹੁਤ ਵਿਆਕੁਲ ਹੈ, ਉਹਨਾਂ ਦੀ ਬੇਬਲਤਾਈ ਮਾਤਾ ਜੀ ਕੋਲੋਂ ਜਰੀ ਨਹੀਂ ਜਾ ਰਹੀ। ਸਾਹਿਬ ਨੌਵੇਂ ਪਾਤਸ਼ਾਹ ਜਿਵੇਂ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ